ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਰੜੀਵਾਰ ਕਥਾ ਦੇ ਵਿੱਚ ਸ਼ਰਵਣ ਕਰ ਰਹੇ ਹਾਂ। ਸਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਜਿਹੜੇ ਜੀਵ ਆਪਣੇ ਗੁਰੂ ਤੋਂ ਬੇਮੁੱਖ ਹੋਏ ਹਨ, ਉਹਨਾਂ ਨਿਗੋਰਿਆਂ ਦੀ ਜੂਠ ਕਿਸੇ ਤਰੀਕੇ ਨਾਲ ਉੱਤਰ ਸਕਦੀ ਹੈ ਕਿ ਜਾਂ ਨਹੀਂ? ਸੋ ਮਹਾਰਾਜ ਜੀ ਬਚਨ ਫਰਮਾਉਂਦੇ ਹਨ, ਸਲੋਕ ਮਹੱਲਾ ਪਹਿਲਾ। ਇਸ ਦੇ ਵਿੱਚ ਸਤਿਗੁਰੂ ਫਰਮਾਉਂਦੇ ਆ, ਨਾਨਕ ਨਿਗੋਰਿਆਂ ਗੁਣ ਨਾਹੀਂ ਕੋਏ, ਮੋਹ ਫੇਰਿਆ ਮੋਹ ਜੂਠਾ ਹੋਏ। ਅਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਬਚਨ ਕਿ ਗੁਰੂ ਤੋਂ ਹੀਣਿਆਂ ਦਾ ਕੋਈ ਵੀ ਗੁਣ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ, ਨਿਗੁਰਿਆਂ ਵਿੱਚ ਕੋਈ ਸ਼ੁਭ ਗੁਣ ਨਹੀਂ ਹੈ, ਕਿਉਂਕਿ ਗੁਰੂ ਤੋਂ ਮੂੰਹ ਮੋੜਨ ਕਰਕੇ ਉਹਨਾਂ ਦਾ ਮੂੰਹ ਜੂਠਾ ਹੁੰਦਾ ਹੈ। ਇਹਨੂੰ ਜੂਠ ਕਹਿੰਦੇ ਨੇ, ਅਪਵਿੱਤਰ ਹੁੰਦਾ ਮੂੰਹ ਉਹਨਾਂ ਦਾ। ਕਈ ਇਸ ਪ੍ਰਕਾਰ ਵੱਡੀ ਜੂਠ ਹੁੰਦੀ ਨਿਗੁਰੇ ਪੁਣੇ ਦੀ, ਅੰਮ੍ਰਿਤ ਛਕਾ ਕੇ ਇਹਨੂੰ ਜੀਵ ਨੂੰ ਸੁੱਚਾ ਕੀਤਾ ਜਾਂਦਾ ਗੁਰੂ ਵੱਲੋਂ। ਸੋ ਇਸ ਤੋਂ ਪਹਿਲਾਂ ਇਹ ਜੀਵ ਜਿਹੜਾ ਹੁੰਦਾ ਹੈ, ਸੋ ਨਗੁਰੇ ਕਾ ਹੈ ਨੌ ਬੁਰਾ ਮਹਾਰਾਜ ਕਹਿੰਦੇ ਨੇ। ਆਓ, ਗੁਰੂ ਨਾਨਕ ਦੇਵ ਜੀ ਪ੍ਰਾਰੰਭ ਕਰਦੇ ਹਨ ਕਿ ਇਹਦਾ ਗੁਣ ਕੋਈ ਪ੍ਰਵਾਨ ਨਹੀਂ ਹੁੰਦਾ, ਭਾਵੇਂ ਕੋਈ ਕਿੱਡਾ ਹੀ ਬਣ ਜਾਵੇ। ਗੁਰੂ ਧਾਰੇ ਤੋਂ ਬਿਨਾਂ, ਅੰਮ੍ਰਿਤ ਛਕੇ ਤੋਂ ਬਿਨਾਂ ਫਰਮਾਉਂਦੇ ਹਨ ਸਲੋਕ ਮਹੱਲਾ ਪਹਿਲਾ, ਜੂਠ ਨਾ ਰਾਗੀ ਜੂਠ ਨਾ ਵੇਦੀ। ਰਾਗੀ ਬਣ ਕੇ ਕੀਰਤਨ ਕਰਨ ਨਾਲ ਉਹਦੀ ਜੂਠ ਜਿਹੜੀ ਅਪਵਿੱਤਰਤਾ ਜਾਂਦੀ ਨਹੀਂ ਹੈ। ਜੇ ਉਹ ਬੇਗੁਰਾ ਗੁਰੂ ਤੋਂ ਬਿਨਾਂ ਜਿਹੜਾ ਬੰਦਾ ਹੈ, ਭਾਵੇਂ ਉਹ ਕੋਈ ਕਿੰਨਾ ਹੀ ਕੀਰਤਨ ਕਰੇ, ਰਾਗੀ ਬਣ ਜੇ ਅਤੇ ਜੂਠ ਨਾ ਵੇਦੀ, ਵੇਦ ਪਾਠੀ ਹੋ ਕੇ ਵੇਦਾਂ ਦੀ ਧੁਨੀ ਕਰਨ ਨਾਲ ਉਹਦੀ ਜੂਠ ਅਪਵਿੱਤਰਤਾ ਨਿਗੁਰੇ ਪੁਣੇ ਦੀ ਜਾਂਦੀ ਨਹੀਂ। ਜੂਠ ਨਾ ਚੰਦ ਸੂਰਜ ਕੀ ਭੇਦੀ, ਸੂਰਜ ਚੰਦਰਮਾ ਦੇ ਵਰਤਾਂ ਦੇ ਭੇਦ ਜਾਣਨ ਨਾਲ ਉਹਦੀ ਅਪਵਿੱਤਰਤਾ ਜਾਂਦੀ ਨਹੀਂ ਹੈ, ਕਿਉਂਕਿ ਇਹ ਨਿਗੁਰੇ ਪੁਣੇ ਦੀ ਜੂਠ ਹੁੰਦੀ। ਇੱਕ ਜਿਹੜਾ ਇਹ ਜੂਠ ਗੁਰੂ ਲਾਉਂਦਾ, ਇੱਕ ਜੂਠ ਉਹ ਹੁੰਦੀ ਜਦੋਂ ਆਪਾਂ ਪ੍ਰਸ਼ਾਦਾ ਆਦਿ ਛਕਦੇ ਹਾਂ, ਹੱਥ ਜੂਠੇ ਹੋ ਗਏ, ਧੋ ਲਏ, ਚਲੋ ਤਾਂ ਠੀਕ ਹੈ, ਧੋ ਕੇ ਸੁੱਚੇ ਹੋ ਗਏ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰੋ ਸੁੱਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ, ਕੱਪੜੇ ਸਾਬਣ ਨਾਲ ਹੋ ਗਏ ਸਾਫ਼ ਸੁਥਰੇ, ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ। ਮਤ ਨਾਉ ਨਾਲ ਪਵਿੱਤਰ ਹੋਣੀ ਹੈ। ਦਸਵੇਂ ਪਾਤਸ਼ਾਹ ਨੇ, ਜਿਵੇਂ ਇੱਕ ਲੜਕਾ ਸੀ ਕੋਈ 15-16 ਸਾਲ ਦਾ, ਉਹਨੂੰ ਗੜਬਈ ਨੂੰ ਮਹਾਰਾਜ ਨੇ ਕਿਹਾ, ਭਈ ਸੇਵਾਦਾਰ ਜਲ ਲਿਆਓ, ਅਸੀਂ ਜਲ ਛਕਣਾ। ਸੇਵਾਦਾਰ ਕੋਲ ਹੈ ਨਹੀਂ ਸੀ ਅਤੇ ਉਹ ਲੜਕਾ ਜਲ ਲਿਆਇਆ, ਭਰ ਕੇ ਬਾਟਾ ਪਾਣੀ ਦਾ ਭਰ ਕੇ ਲਿਆਂਦਾ। ਮਹਾਰਾਜ ਨੇ ਫੜਿਆ, ਘਰ ਕਮਲਾਂ ਵਿੱਚ ਕਹਿਣ ਲੱਗੇ, ਬੱਚਾ ਹੱਥ ਬੜੇ ਸੋਹਣੇ, ਭਈ ਅਮੀਰ ਜਾਦਾ ਕੋਈ ਲੱਗਦਾ? ਕਹਿੰਦੇ, ਹਾਂ ਮਹਾਰਾਜ, ਸਾਡੇ ਘਰ ਬਹੁਤ ਧਨ ਦੌਲਤ, ਪੈਸਾ ਕੱਪੜਾ ਲੀੜਾ ਕੋਈ ਕਮੀ ਨਹੀਂ ਹੈ, ਨੌਕਰ ਚਾਕਰ ਬਹੁਤ ਨੇ ਸਾਡੇ ਘਰ। ਮਹਾਰਾਜ ਕਹਿਣ ਲੱਗੇ, ਕਦੇ ਕਿਸੇ ਨੂੰ ਪਹਿਲਾਂ ਵੀ ਪਾਣੀ ਪਿਆਇਆ? ਕਹਿੰਦਾ, ਮਹਾਰਾਜ ਜ਼ਿੰਦਗੀ 'ਚ ਪਹਿਲੀ ਵਾਰ ਮੌਕਾ ਮਿਲਿਆ, ਨੌਕਰ ਹੀ ਸਾਨੂੰ ਪਾਣੀ ਪਿਆਉਂਦੇ ਨੇ, ਮੈਂ ਪਾਣੀ ਨਹੀਂ ਪਿਆਇਆ ਕਿਸੇ ਨੂੰ। ਸਤਿਗੁਰੂ ਨੇ ਉੱਥੇ ਹੀ ਜਲ ਡੋਲ਼ ਦਿੱਤਾ, ਕਹਿੰਦੇ, ਅਸੀਂ ਤੇਰੇ ਹੱਥ ਦਾ ਪਾਣੀ ਨਹੀਂ ਪੀ ਸਕਦੇ, ਕਿਉਂਕਿ ਤੇਰੇ ਹੱਥਾਂ ਨੇ ਕਦੇ ਸੇਵਾ ਨਹੀਂ ਕੀਤੀ, ਇਸ ਕਰਕੇ ਹੱਥ ਜੂਠੇ ਆ। ਸੋ ਇਸ ਤਰ੍ਹਾਂ ਜੂਠ ਕਈ ਤਰ੍ਹਾਂ ਦੀ ਹੁੰਦੀ ਹੈ, ਨਿਗੁਰੇ ਪੁਣੇ ਦੀ ਜੂਠ ਹੁੰਦੀ ਹੈ। ਰੋਟੀ ਆਦਿ ਖਾਂਦੇ ਹਾਂ, ਕੋਈ ਕਿਰਿਆ ਕਰਦੇ ਹਾਂ, ਉਹ ਵੀ ਜੂਠਾ ਹੈ। ਤੰਬਾਕੂ ਨੂੰ ਮਹਾਰਾਜ ਨੇ ਕਿਹਾ ਜਗਤ ਜੂਠ। ਸੋ ਜਗਤ ਜੂਠ ਦਾ ਮਤਲਬ ਹੈ, ਜਿਹਨੇ ਤੰਬਾਕੂ ਖਾ ਲਿਆ ਪੀ ਲਿਆ, ਉਹ ਸਾਰੀ ਦੁਨੀਆ ਦੀ ਗੰਦਗੀ ਖਾਣ ਦੇ ਬਰਾਬਰ ਮੰਨਿਆ, ਸਭ ਤੋਂ ਜ਼ਿਆਦਾ ਜੂਠਾ ਤੰਬਾਕੂ। ਇੱਥੇ ਇੱਕ ਜੂਠ ਹੈਗੀ ਆ ਨਿਗੁਰੇ ਪੁਣੇ ਦੀ, ਜਿਹੜਾ ਨਿਗੁਰਾ ਹੈ ਉਹ ਜੂਠਾ ਹੈ। ਗੱਲਾਂ ਤਾਂ ਬੜੀਆਂ ਕਰਦੇ ਸਾਰੇ ਜਾਣੇ, ਅੰਮ੍ਰਿਤ ਦੀ ਲੋੜ ਨਹੀਂ, ਬਾਣੀ ਦੀ ਲੋੜ ਨਹੀਂ, ਸਾਡਾ ਮਨ ਸਾਫ਼ ਹੈ। ਸਾਫ਼ ਹੋਣਾ ਅਤੇ ਜੂਠਾ ਹੋਣਾ ਅਲੱਗ ਅਲੱਗ ਗੱਲਾਂ ਨੇ। ਸਾਫ਼ ਤਾਂ ਸਾਰਾ ਕੁਛ ਹੀ ਹੁੰਦਾ, ਇੱਥੇ ਬਾਹਰਲਿਆਂ ਦੇਸ਼ਾਂ ਵਿੱਚ ਕਿਹੜੀ ਚੀਜ਼ ਨਹੀਂ ਸਾਫ਼ ਹੈ? ਸਾਫ਼ ਹੀ ਹੁੰਦੀ ਹੈ ਹਰੇਕ ਚੀਜ਼, ਬਾਥਰੂਮ 'ਚ ਸਾਰੀਆਂ ਚੀਜ਼ਾਂ ਆ ਲਿਸ਼ਕਦੀਆਂ ਨੇ, ਸਾਫ਼ ਹੀ ਆ, ਉਹਨਾਂ ਨੂੰ ਕੀ ਹੋਇਆ? ਪਰ ਉਹ ਜੂਠਾ ਤਾਂ ਨਾ ਸਾਰਾ ਕੁਛ। ਇਸ ਕਰਕੇ ਮਹਾਰਾਜ ਕਹਿੰਦੇ, ਜਿਹੜੇ ਲੋਕ ਬਹੁਤੀਆਂ ਗੱਲਾਂ ਮਾਰਦੇ, ਮਨ ਸਾਫ਼ ਹੋਣਾ ਚਾਹੀਦਾ। ਮਨ ਸਾਫ਼ ਦੀ ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ ਇਸ ਕਰਕੇ ਗੱਲਾਂ ਹੀ ਨੇ ਸਾਰੀਆਂ। ਜੂਠ ਨਾ ਅੰਨੀ, ਜੂਠ ਨਾ ਨਾਈ, ਜੂਠ ਨਾ ਮੀਹੋ ਵਰਿਆ ਸਭ ਥਾਈ। ਮਹਾਰਾਜ ਕਹਿੰਦੇ ਅੰਨੀ ਹੁੰਦਾ ਅੰਨਦਾਨ ਕਰਨ ਨਾਲ, ਉਹਦੀ ਅਪਵਿੱਤਰਤਾ ਜਾਂਦੀ ਨਹੀਂ ਨਿਗੁਰੇ ਪੁਣੇ ਦੀ, ਜਿੰਨਾ ਮਰਜ਼ੀ ਦਾਨ ਕਰੀ ਜਾਵੇ। ਆਪਣੀ ਜਿਹੜੀ ਨਾਈ ਹੁੰਦੀ ਵਡਿਆਈ ਕਰਨ ਨਾਲ ਅਪਵਿੱਤਰਤਾ ਜਾਂਦੀ ਨਹੀਂ। ਸਾਰੀਆਂ ਜਗ੍ਹਾ ਪਰ ਮੀਂਹ ਵਰਸਾਉਣ ਕਰਕੇ ਵੀ ਅਪਵਿੱਤਰਤਾ ਜਾਂਦੀ ਨਹੀਂ, ਭਾਵੇਂ ਜਿੰਨਾ ਮਰਜ਼ੀ ਮੀਂਹ ਪੈ ਜਾਵੇ, ਮੀਂਹ ਪੈਣ ਨਾਲ ਨਹੀਂ ਸੁੱਚਾ ਹੁੰਦਾ। ਜੂਠ ਨਾ ਧਰਤੀ, ਜੂਠ ਨਾ ਪਾਣੀ, ਜੂਠ ਨਾ ਪਾਉਣਾ ਮਾਹ ਸਮਾਣੀ। ਧਰਤੀ ਦਾਨ ਦਿੱਤਿਆਂ ਧਰਤੀ ਵਿੱਚ ਗੁਫਾ ਬਣਾ ਕੇ ਬੈਠਣ ਨਾਲ ਅਪਵਿੱਤਰਤਾ ਨਹੀਂ ਜਾਂਦੀ। ਪਾਣੀ ਦਾਨ ਕੀਤਿਆਂ, ਪਾਣੀ ਵਿੱਚ ਖੜ ਕੇ ਤਪ ਕੀਤਿਆਂ ਵੀ ਅਪਵਿੱਤਰਤਾ ਨਹੀਂ ਜਾਂਦੀ। ਪਾਉਣ ਦੇ ਸਮਾਉਣ ਕਰਕੇ ਦਸਮ ਦੁਆਰ ਵਿੱਚ ਪਾਉਣਾ, ਪ੍ਰਾਣਾਂ ਦੇ ਚੜ੍ਹਨ ਨਾਲ ਅਪਵਿੱਤਰਤਾ ਨਹੀਂ ਜਾਂਦੀ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਇਹ ਤਾਂ ਜੂਠਾ ਹੀ ਰਹਿਣਾ ਬੰਦਾ। ਮਹਾਰਾਜ ਇਹ ਜੂਠਾ ਕਿਉਂ ਹੈ? ਕਹਿੰਦੇ ਨਾਨਕ ਨਿਗੁਰਿਆਂ ਗੁਣ ਨਾਹੀਂ ਕੋਏ। ਨਾਨਕ ਪਾਤੇ ਥੋੜ੍ਹਾ ਜਿਹਾ ਰੋਕੇ ਫਿਰ ਜਾਣਾ ਅੱਗੇ, ਨਾਨਕ ਨਿਗੁਰਿਆਂ ਗੁਣ ਨਾਹੀਂ ਕੋਏ। ਮਹਾਰਾਜ ਕਥਨ ਕਰਦੇ ਆ ਗੁਰੂ ਤੋਂ ਹੀਣਿਆਂ ਦਾ ਕੋਈ ਵੀ ਗੁਣ ਦਰਗਾਹ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ ਹੈ। ਸੋ ਮੋਹ ਫੇਰਿਆ, ਮੋਹ ਜੂਠਾ ਹੋਏ। ਨਿਗੁਰਿਆਂ ਵਿੱਚ ਕੋਈ ਸ਼ੁਭ ਗੁਣ ਨਹੀਂ, ਕਿਉਂਕਿ ਗੁਰੂ ਤੋਂ ਮੂੰਹ ਮੋੜਨ ਕਰਕੇ ਉਹਨਾਂ ਦਾ ਮੂੰਹ ਜਿਹੜਾ ਹੈ ਉਹ ਜੂਠਾ ਹੋ ਗਿਆ, ਅਪਵਿੱਤਰ ਹੋ ਗਿਆ, ਕਿਉਂਕਿ ਗੁਰੂ ਤੋਂ ਬੇਮੁੱਖ ਹੋ ਗਿਆ। ਸੋ ਜਿਵੇਂ ਅੱਜ ਕੱਲ੍ਹ ਦੇ ਲੋਕ ਜਿਨ੍ਹਾਂ ਦਾ ਗੁਰੂ ਗੁਰੂ ਨਾਨਕ ਹੈ, ਜਿਨ੍ਹਾਂ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਜਿਨ੍ਹਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ, ਉਹ ਅੰਮ੍ਰਿਤ ਤੋਂ ਡਰ ਕੇ, ਰਹਿਤਾਂ ਤੋਂ ਡਰ ਕੇ, ਨਿਤਨੇਮ ਤੋਂ ਡਰ ਕੇ ਗੁਰੂ ਤੋਂ ਭੱਜ ਕੇ ਬੇਮੁੱਖ ਹੋ ਗਏ ਆ। ਜਿਵੇਂ 640 ਜਣੇ ਨੇ ਬਦਾਵਾ ਦਿੱਤਾ ਸੀ, ਦੇਖ ਲਓ, ਨਾਲੇ ਉਹ ਅੰਮ੍ਰਿਤਧਾਰੀ ਸੀਗੇ, ਬਾਣੀ ਪੜ੍ਹਨ ਵਾਲੇ ਸੀ, 8 ਮਹੀਨੇ ਉਹਨਾਂ ਨੇ ਕੱਟੇ ਭੁੱਖਿਆਂ ਨੇ, ਫਿਰ ਵੀ ਉਹ ਬਦਾਵਾ ਦੇਣ ਕਰਕੇ ਦਾਗੀ ਹੋ ਗਏ। ਉਹ ਇੱਕ ਇਤਿਹਾਸਕ ਸਿੱਖਿਆ ਹੀ ਆਪਾਂ ਨੂੰ ਦੇਣੀ ਸੀ, ਬਸ ਹੋਰ ਗੱਲ ਕੁਛ ਨਹੀਂ। ਬਈ ਦੁਨੀ ਚੰਦ ਜੂਠਾ ਹੋ ਗਿਆ। ਕਿਉਂ? ਉਹ ਦੁਨੀ ਚੰਦ ਸਿਆਲਕੋਟ ਵਾਲਾ ਵੀ ਦੁਨੀ ਚੰਦ ਖਾਨੀ ਇਹੋ ਜਿਹੇ ਹੁੰਦੇ ਸਾਰੇ। ਦੁਨੀ ਚੰਦ ਜਿਹੜਾ ਦਸਵੇਂ ਪਾਤਸ਼ਾਹ ਵੇਲੇ ਸੀ ਕਿ ਹਾਥੀ ਨਾਲ ਲੜੂਗਾ, ਉਹ ਰਾਤ ਨੂੰ ਭੱਜ ਗਿਆ। ਮਹਾਰਾਜ ਕਹਿੰਦੇ ਮਰਨਾ ਤਾਂ ਇਹਨੇ ਹੈਗਾ ਹੀ ਹੈ, ਮੌਤ ਇਹਦੀ ਆਈ ਹੋਈ ਹੈ। ਮੈਂ ਕਿਹਾ ਚੱਲ ਸ਼ਹੀਦੀ ਪਾ ਜੂਗਾ, ਪਰ ਸੱਪ ਲੜ ਕੇ ਮਰੂਗਾ, ਇਹ ਬੇਮੁੱਖ ਹੋ ਕੇ ਮਰ ਗਿਆ। ਮਹਾਰਾਜ ਕਹਿੰਦੇ ਗੁਰੂ ਤੋਂ ਬੇਮੁੱਖ ਹੋ ਕੇ ਮਰਦਾ ਤਾਂ ਸਾਰਿਆਂ ਨੇ ਹੀ ਆ। ਇਹ ਆਖੇ ਨਹਾਉਣਾ ਔਖਾ, ਫਲਾਨੇ ਗੁਰੂ ਕੋਲੋਂ ਨਹਾਉਣ ਨੂੰ ਨਹੀਂ ਕਹਿੰਦੇ, ਉਹ ਗੁਰੂ ਕਹਿੰਦਾ ਕੋਈ ਕਕਾਰਾਂ ਦੀ ਲੋੜ ਨਹੀਂ, ਫਲਾਨਾ ਗੁਰੂ ਕਹਿੰਦਾ ਅੰਮ੍ਰਿਤ ਛਕਣ ਦੀ ਲੋੜ ਨਹੀਂ, ਫਿਰ ਮੁੜ ਕੇ ਮਰ ਕੇ ਜਾਣਾ ਕਿੱਥੇ ਹੈ? ਰਸਤਾ ਤਾਂ ਉਹੀ ਹੈ, ਅਖੀਰ ਜਾ ਕੇ ਫਿਰ ਪਛਤਾਉਣਾ ਪੈਂਦਾ। ਸਤਿਗੁਰੂ ਕਹਿੰਦੇ ਮੋਹ ਫੇਰਿਆ, ਮੋਹ ਜੂਠਾ ਹੋਏ। ਸੋ ਇਸ ਪ੍ਰਕਾਰ ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨ ਸਤਿਗੁਰੂ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ, ਵਿਵੇਕੀਆਂ ਜਾਏ ਅਨੇਕ ਜੂਨੀ ਭਰਮਿਆ ਆਵੇ, ਬਿਨ ਸਤਿਗੁਰੂ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵੀ ਚਾਰ ਦੇਖੋ, ਬਿਨ ਸਤਿਗੁਰੂ ਮੁਕਤ ਨਾ ਪਾਏ। ਜਿਹੜਾ ਗੁਰੂ ਨਾਨਕ ਦੇ ਘਰ ਤੇ ਸਿੱਖਾਂ ਦੇ ਘਰੇ ਜਨਮ ਲੈ ਕੇ ਗੁਰੂ ਨਾਨਕ ਦੇ ਦਰ ਦਾ ਅੰਮ੍ਰਿਤ ਨਹੀਂ ਛਕਦਾ, ਕਿਸੇ ਹੋਰ ਨਕਲੀ ਗੁਰੂ ਕੋਲ ਜਾਂਦਾ, ਕਿਸੇ ਹੋਰ ਥਾਂ ਜਾਂਦਾ, ਹੋਰ ਥਾਂ ਜਾਂਦਾ, ਹੈ ਤਾਂ ਉਹ ਗੁਰੂ ਨਾਨਕ ਦੇ ਘਰ ਦਾ ਹੀ। ਜਿੱਥੇ ਮਰਜ਼ੀ ਭੱਜ ਲਓ, ਜਿੱਥੇ ਮਰਜ਼ੀ ਚਲੇ ਜਾਓ, ਅਖੀਰ ਇੱਥੇ ਹੀ ਆਉਣਾ ਪੈਣਾ, ਚਾਹੇ ਐਸ ਜਨਮ 'ਚ, ਚਾਹੇ ਅਗਲੇ 'ਚ ਜੇ ਮਿਲ ਗਿਆ ਤਾਂ, ਨਹੀਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਗੇੜੇ ਖਾਣੇ ਪੈਣੇ। ਮਹਾਰਾਜ ਫਿਰ ਕਿਸੇ ਨੇ ਬਚਨ ਕੀਤਾ ਵੀ ਜੂਠਾ ਮੂੰਹ ਚੂਲੀਆਂ ਕਰਨ ਨਾਲ ਸੁੱਚਾ ਹੋ ਜਾਂਦਾ ਹੋਣਾ, ਬੰਦਾ ਸੁੱਚਾ ਹੋ ਜਾਂਦਾ। ਮਹਾਰਾਜ ਕਹਿੰਦੇ ਮਹੱਲਾ ਪਹਿਲਾ, ਨਾਨਕ ਚੂਲੀਆਂ ਸੁੱਚੀਆਂ ਜੇ ਭਰ ਜਾਣਾ ਕੋਏ। ਸਤਿਗੁਰੂ ਕਥਨ ਕਰਦੇ ਆ ਜੋ ਸੁੱਚੀਆਂ ਚੂਲੀਆਂ ਹਨ, ਜੇ ਕੋਈ ਉਹਨਾਂ ਨੂੰ ਭਰਨਾ ਜਾਣੇ ਤਾਂ ਹੀ ਸੁੱਚਾ ਹੁੰਦਾ, ਸੁੱਚੀਆਂ ਚੂਲੀਆਂ ਨਾਲ ਹੀ ਸੁੱਚਾ ਹੋਣਾ। ਮਹਾਰਾਜ ਸੁੱਚੀਆਂ ਚੂਲੀਆਂ ਕਿਹੜੀਆਂ ਹੁੰਦੀਆਂ ਜੀ? ਸੁਰਤੇ ਚੂਲੀ ਗਿਆਨ ਕੀ, ਜੋਗੀ ਕਾ ਜਤ ਹੋਏ। ਕਹਿੰਦੇ ਸੁਰਤੇ ਹੁੰਦਾ ਵੇਦ ਪਾਠੀ ਦੀ ਚੂਲੀ, ਗਿਆਨ ਦੀ ਹੈ। ਜੇ ਉਹਨੂੰ ਗਿਆਨ ਨਹੀਂ ਤਾਂ ਵੇਦ ਪਾਠੀ ਵੀ ਜਿਹੜਾ ਹੈਗਾ ਉਹ ਜੂਠਾ। ਯੋਗੀ ਦਾ ਜਿਹੜਾ ਜਤਿੰਦਰੇ ਹੋਣਾ, ਇਹੀ ਯੋਗੀ ਦੀ ਚੂਲੀ ਆ। ਜੇ ਜਤੀ ਨਹੀਂ ਹੈਗਾ ਯੋਗੀ ਕਾਹਦਾ। ਬ੍ਰਾਹਮਣ ਚੂਲੀ ਸੰਤੋਖ ਕੀ, ਗਿਰਹੀ ਕਾ ਸਤ ਦਾਨ। ਬ੍ਰਾਹਮਣ ਦੀ ਚੂਲੀ ਸੰਤੋਖ ਦੀ ਹੈ, ਜਥਾ ਲਾਭ ਤਥਾ ਸੰਤੁਸ਼ਟ ਰਹਿਣਾ। ਬ੍ਰਾਹਮਣ ਨੂੰ ਲੋਭ ਨਹੀਂ ਕਰਨਾ ਚਾਹੀਦਾ, ਸੰਤੋਖੀ ਬਣ ਕੇ ਰਹਿਣਾ ਚਾਹੀਦਾ। ਸੋ ਸੱਚ ਬੋਲਦਿਆਂ ਰਹਿਣਾ ਅਤੇ ਦਾਨ ਕਰਦਿਆਂ ਰਹਿਣਾ, ਸਤ ਸੂਪ ਪਰਮੇਸ਼ਰ ਦੇ ਨਿਮਿੱਤ ਦਾਨ ਕਰਨਾ, ਇਹੋ ਗ੍ਰਿਸਤੀ ਦੀ ਚੂਲੀ ਹੈ। ਰਾਜੇ ਚੂਲੀ ਨਿਆਵ ਕੀ ਪੜਿਆ ਸੱਚ ਧਿਆਨ, ਸੱਚਾ ਨਿਆਂ ਕਰਨਾ, ਸੱਚਾ ਇਨਸਾਫ ਕਰਨਾ, ਇਹ ਰਾਜੇ ਦੀ ਚੂਲੀ ਹੈ ਭਾਈ। ਜੋ ਸੱਚ ਸਰੂਪ ਦਾ ਧਿਆਨ ਧਾਰਨਾ, ਇਹ ਪੜ੍ਹਿਆ ਹੋਇਆਂ ਦੀ ਚੂਲੀ ਹੈ। ਪੜ੍ਹਿਆ ਹੋਇਆਂ ਦੀ ਚੂਲੀ, ਜਿਹੜੇ ਵਿਦਵਾਨ ਸੱਜਣ ਹੈ ਉਹ ਸੱਚ ਸਰੂਪ ਦਾ ਧਿਆਨ ਕਰਨ। ਸੋ ਇਸ ਤਰ੍ਹਾਂ ਮਹਾਰਾਜ ਨੇ ਇਹ ਸ਼ਬਦ ਜਦੋਂ ਮਲਕ ਭਾਗੋ ਨੇ ਪੁੱਛਿਆ ਸੀ, ਮਹਾਰਾਜ ਮੈਂ ਤਾਂ ਰਾਜਾ, ਮੈਂ ਫਿਰ ਕਿਵੇਂ ਮਜ਼ਦੂਰੀ ਕਰਾਂ, ਮਹਾਰਾਜ ਨੇ ਇਹ ਸ਼ਬਦ ਉਦੋਂ ਸੁਣਾਇਆ ਸੀ ਉਹਨੂੰ। ਕਹਿੰਦੇ ਭਾਈ ਇਹ ਰਾਜੇ ਚੂਲੀ ਨਿਆਮ ਕੀ, ਪੜ੍ਹਿਆ ਸੱਚ ਧਿਆਨ, ਪਾਣੀ ਚਿੱਤ ਨਾ ਧੋਪਈ ਮੁੱਖ ਪੀਤੈ ਤਿਖ ਜਾਏ। ਮਹਾਰਾਜ ਕਹਿੰਦੇ ਪਾਣੀ ਦੀ ਚੂਲੀ ਭਰਨ ਨਾਲ ਚਿੱਤ ਨਹੀਂ ਧੋਪਿਆ ਜਾਂਦਾ। ਹਾਂ ਇੱਕ ਗੱਲ ਹੈ, ਮੂੰਹ ਨਾਲ ਪਾਣੀ ਪੀਤਾ ਜਾਵੇ ਤਾਂ ਪਿਆਸ ਤਾਂ ਦੂਰ ਹੋ ਜਾਂਦੀ ਹੈ। ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ। ਪਾਣੀ ਸਾਰੇ ਸੰਸਾਰ ਦਾ ਪਿਓ ਹੈ ਅਤੇ ਫਿਰ ਪਾਣੀ ਸਭਨਾਂ ਨੂੰ ਖਾਏ, ਨਾਸ਼ ਕਰ ਲੈਂਦਾ। ਇੰਨੀ ਸਮਰੱਥਾ ਵਾਲਾ ਹੋ ਕੇ ਵੀ ਗੁਰੂ ਤੋਂ ਬੇਮੁਖਤਾ ਰੂਪ ਜੂਨ ਨੂੰ ਦੂਰ ਨਹੀਂ ਕਰ ਸਕਦਾ ਪਾਣੀ। ਪਾਣੀ ਤੋਂ ਹੀ ਆਪਾਂ ਪੈਦਾ ਹੁੰਦੇ ਹਾਂ ਅਤੇ ਪਾਣੀ ਹੀ ਅਖੀਰ ਨੂੰ ਜਿਹੜਾ ਪਾਣੀ ਹੈ ਧਰਤੀ ਨੂੰ ਆਪਣੇ ਵਿੱਚ ਸਮੋ ਲੈਂਦਾ ਅਤੇ ਪਾਣੀ ਨੂੰ ਇਸੇ ਪ੍ਰਕਾਰ ਅੱਗ ਖਾ ਜਾਂਦੀ ਹੈ, ਹਵਾ ਗਾਹਾਂ ਉਹਨੂੰ ਖਾ ਜਾਂਦੀ, ਉਹਨੂੰ ਆਕਾਸ਼ ਖਾ ਜਾਂਦਾ, ਪੰਜੇ ਤੱਤੇ ਲੀਨ ਹੋ ਜਾਂਦੇ ਨੇ। ਪਰ ਪੰਜ ਤੱਤ ਵੀ ਜੂਠੇ ਨੇ, ਉਹ ਵੀ ਬੰਦਾ ਸੁੱਚਾ ਨਹੀਂ ਹੋ ਸਕਦਾ। ਪਾਣੀ ਪੀਣ ਨਾਲ, ਨਹਾਉਣ ਨਾਲ, ਮੂੰਹ ਧੋਣ ਨਾਲ ਜੇ ਕੋਈ ਕਹੇ ਮੈਂ ਸੁੱਚਾ ਹੋ ਗਿਆ, ਗੁਰੂ ਦੀ ਜਿਹੜੀ ਬੇਮੁਖਤਾ ਰੂਪ ਜੂਠ ਨੂੰ ਇਹ ਦੂਰ ਨਹੀਂ ਕਰ ਸਕਦੇ। ਹੁਣ ਉਹੀ ਪੌੜੀ ਆ ਗਈ ਜਿਹੜੀ ਗੁਰਸਿੱਖਾਂ ਨੇ ਕਿਹਾ ਸੀ ਕਿ ਨਾਮ ਇਹ ਜਿਹੜਾ ਕਿਹਾ ਸੁਣਿਆ, ਸਿੱਧ ਪੀਰ ਸੁਰਨਾਥ ਇਹ ਕੀ ਸੁਣਿਆ ਤਾਂ ਸਤ ਸੰਤੋਖ ਗਿਆਨ ਹੁੰਦਾ, ਕੀ ਕਾਹਦੇ ਵਾਸਤੇ ਮਹਾਰਾਜ ਨੇ ਕਿਹਾ ਸਾਨੂੰ ਦੱਸੋ। ਪੌੜੀ ਨਾਏ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੈ। ਨਾਮ ਦੇ ਸੁਣਨ ਕਰਕੇ ਸਭ ਰਿੱਧੀਆਂ ਸਿੱਧੀਆਂ ਪਿੱਛੇ ਹੀ ਤੁਰੀਆਂ ਆਉਂਦੀਆਂ ਆਪਣੇ ਆਪ। ਉੱਥੇ ਮਹਾਰਾਜ ਲਿਖਿਆ ਸੁਣਿਆ ਸਿੱਧ ਪੀਰ ਸੁਰਨਾਥ, ਇੱਥੇ ਕਹਿੰਦੇ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੈ, ਪਰ ਸਪਸ਼ਟ ਕੀਤਾ ਨਾਏ ਸੁਣਿਆ। ਨਾਏ ਸੁਣਿਆ ਨੌ ਨਿੱਧ ਮਿਲੈ ਮਨ ਚਿੰਦਿਆ ਪਾਵੈ। ਨਾਮ ਦੇ ਸੁਣਨ ਕਰਕੇ ਨੌ ਨਿੱਧੀਆਂ ਮਿਲੀਆਂ ਹਨ ਅਤੇ ਮਨ ਇੱਛਤ ਫਲ ਪਾਉਂਦਾ। ਨਾਏ ਸੁਣਿਆ ਸੰਤੋਖ ਹੋਏ ਕਵਲਾ ਚਰਨ ਤੇ ਆਵੈ। ਨਾਮ ਦੇ ਸੁਣਨ ਕਰਕੇ ਸੰਤੋਖ ਪ੍ਰਾਪਤ ਹੁੰਦਾ ਅਤੇ ਜਿਹੜੀ ਕਮਲਾ ਕੌਣ ਹੈ ਲੱਛਮੀ, ਇਹ ਲੱਛਮੀ ਜੀਵ ਦੇ ਚਰਨਾਂ ਦੀ ਸੇਵਾ ਕਰਦੀ ਹੈ, ਭਾਵ ਬੇਅੰਤ ਮਾਇਆ ਪ੍ਰਾਪਤ ਹੁੰਦੀ ਹੈ ਨਾਮ ਸੁਣਨ ਨਾਲ। ਨਾਏ ਸੁਣਿਆ ਸਹਿਜ ਉਪਜੈ ਸਹਿਜੇ ਸੁੱਖ ਪਾਵੈ। ਨਾਮ ਦੇ ਸੁਣਨ ਕਰਕੇ ਸਹਿਜ ਭਾਵ ਗਿਆਨ ਪੈਦਾ ਹੁੰਦਾ ਅਤੇ ਸੁਭਾਵਕੀ ਆਤਮਕ ਸੁੱਖ ਨੂੰ ਪ੍ਰਾਪਤ ਕਰਦਾ। ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ। ਮਹਾਰਾਜ ਕਥਨ ਕਰਦੇ ਆ ਗੁਰਸਿੱਖਿਆ ਕਰਕੇ ਪ੍ਰਭੂ ਪਰਮੇਸ਼ਰ ਦਾ ਨਾਮ ਪਾਈਦਾ ਅਤੇ ਗੁਰਾਂ ਦੀ ਸਿੱਖਿਆ ਕਰਕੇ ਜਗਿਆਸੂ ਪ੍ਰਭੂ ਦੇ ਗੁਣਾਂ ਨੂੰ ਗਾਉਂਦਾ। ਸਲੋਕ ਮਹੱਲਾ ਪਹਿਲਾ, ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ। ਮਹਾਰਾਜ ਕਹਿੰਦੇ ਪਹਿਲੇ ਪਾਤਸ਼ਾਹ ਫਰਮਾਉਂਦੇ ਆ ਜੀਵ ਇਹ ਜਿਹੜਾ ਹੈ ਦੁੱਖ ਵਿੱਚ ਜੰਮਦਾ, ਦੁੱਖ ਵਿੱਚ ਮਰਦਾ ਅਤੇ ਦੁੱਖ ਹੀ ਸੰਸਾਰ ਦੀ ਵਰਤਣ ਹੈ ਜਾਂ ਸੰਸਾਰ ਵਿੱਚ ਇਹ ਜੀਵ ਦੁੱਖਾਂ ਵਿੱਚ ਹੀ ਵਰਤਦਾ ਰਹਿੰਦਾ। ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰਹਿ ਪੁਕਾਰ। ਇਹ ਪੰਡਿਤ ਲੋਕ ਸ਼ਾਸਤਰਾਂ ਨੂੰ ਪੜ੍ਹ ਕੇ ਪੁਰਾਣਾਂ ਨੂੰ ਪੜ੍ਹ ਕੇ ਇਹੋ ਪੁਕਾਰਦੇ ਹੋਏ ਕਹਿੰਦੇ ਕਿ ਅੱਗੇ ਭਾਈ ਜਾ ਕੇ ਜੀਵ ਨੂੰ ਦੁੱਖ ਹੀ ਦੁੱਖ ਮਿਲਦਾ। ਉਹ ਭਾਈ ਕੋਈ ਕਰ ਲਓ ਬੰਦਗੀ, ਕਰ ਲਓ ਮਾੜੀ ਮੋਟੀ, ਨਹੀਂ ਤਾਂ ਬਹੁਤ ਦੁੱਖ ਮਿਲਦਾ ਗਾਹਾਂ ਜਾ ਕੇ। ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ। ਇਹ ਪ੍ਰਾਣੀ ਲਈ ਦੁੱਖ ਦੀਆਂ ਹੀ ਪੰਡਾਂ ਖੁੱਲਦੀਆਂ ਨੇ, ਇਸ ਵਿੱਚੋਂ ਕੋਈ ਵੀ ਸੁੱਖ ਨਹੀਂ ਨਿਕਲਿਆ ਅੱਜ ਤੱਕ। ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਏ। ਇਹ ਜੀਵ ਨੂੰ ਦੁੱਖ ਵਿੱਚ ਹੀ ਸਾੜਿਆ ਗਿਆ ਅਤੇ ਦੁਖੀ ਹੋ ਕੇ ਰੋਂਦਾ ਹੀ ਜਮਾਂ ਦੇ ਨਾਲ ਉੱਠ ਕੇ ਤੁਰ ਜਾਂਦਾ। ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ। ਮਹਾਰਾਜ ਕਥਨ ਕਰਦੇ ਆ ਕਿ ਸਿਫਤੀ ਪਰਮਾਤਮਾ ਦੀ ਸਿਫਤ ਵਿੱਚ ਤਦਾਕਾਰ ਹੋਣ ਕਰਕੇ, ਸਿਫਤੀ ਦਾ ਅਰਥ ਹੈ ਪਰਮਾਤਮਾ। ਸੋ ਪਰਮਾਤਮਾ ਦੀ ਸਿਫਤ ਵਿੱਚ ਤਦਾਕਾਰ ਹੋਣ ਕਰਕੇ ਜੀਵ ਦਾ ਮਨ ਤਨ ਸ਼ੁਭ ਗੁਣਾਂ ਨਾਲ ਹਰਾ ਹੁੰਦਾ। ਮਨ ਤਨ ਹਰਿਆ ਹੋਏ ਸੁਖੀ ਹੁੰਦਾ। ਦੁੱਖ ਕੀਆਂ ਅੱਗੀ ਮਾਰੀ ਹੈ ਪੀ ਦੁੱਖ ਦਾਰੂ ਹੋਏ। ਪੀ ਬਹੁੜੋ ਕਹਿੰਦੇ ਜਪ ਤਪਾਦਕ ਸਾਧਨਾਂ ਦਾ ਜੋ ਦੁੱਖ ਸਹਾਰਨਾ, ਜੇ ਇਹ ਦਾਰੂ ਪ੍ਰਾਪਤ ਹੋਵੇ ਤਾਂ ਦੁੱਖ ਦੀਆਂ ਅੱਗਾਂ ਜੋ ਕਾਮ ਕ੍ਰੋਧ ਆਦਿਕ ਵਿਕਾਰ ਹਨ ਉਹ ਮਾਰੇ ਜਾਂਦੇ ਹਨ। ਮਹੱਲਾ ਪਹਿਲਾ ਨਾਨਕ ਦੁਨੀਆ ਪਸ ਰੰਗ ਪਸੂਹ ਪਸ ਖੇਹ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਇਸ ਪ੍ਰਕਾਰ ਕਿ ਦੁਨੀਆ ਜਿਹੜੀ ਆ ਨਾ, ਦੁਨੀਆ ਦਾ ਅਰਥ ਇੱਥੇ ਮਾਇਆ ਕਰਨਾ, ਮਾਇਆ ਦਾ ਰੰਗ ਜਿਹੜਾ ਆਨੰਦ ਹੈ ਪਸ ਸਵਾਹ ਰੂਪ ਹੈ। ਤੋ ਪਿੱਛੇ ਵੀ ਪਸ ਰੂਪ ਸੀ, ਹੁਣ ਵੀ ਪਸ ਰੂਪ ਹੈ, ਅੱਗੇ ਨੂੰ ਵੀ ਪਸ ਰੂਪ ਹੋਵੇਗਾ। ਇਸ ਕਰਕੇ ਇਹਦਾ ਧਿਆਨ ਰੱਖਣਾ, ਇਹ ਪਸ ਰੂਪ ਹੀ ਆ ਸਾਰਾ ਕੁਛ। ਪਸੋ ਪਸ ਕਮਾਵਣੀ ਭੀ ਪਸ ਭਰੀਐ ਦੇਹ। ਇਹ ਜੀਵ ਪਾਪਾਂ ਰੂਪੀ ਪਾਸੀ ਪਸ ਨੂੰ ਕਮਾਉਂਦਾ ਹੈ, ਥੋੜ੍ਹਾ ਸਮਾਂ ਬੀਤਣ ਪਰ ਵੀ ਫਿਰ ਇਹਦੀ ਦੇਹ ਵਿਸ਼ਿਆਂ ਰੂਪ ਪਸ ਨਾਲ ਭਰੀ ਜਾਂਦੀ ਹੈ। ਜਾਂ ਜੀਓ ਵਿੱਚੋਂ ਕੱਢੀਐ ਪਸੂ ਭਰਿਆ ਆਏ। ਜਿਸ ਵੇਲੇ ਦੇਹ ਵਿੱਚੋਂ ਜੀਵ ਕੱਢਿਆ ਜਾਂਦਾ ਤਾਂ ਵਾਸ਼ਨਾ ਰੂਪੀ ਜਾਂ ਲਾਹਨਤਾਂ ਰੂਪੀ ਪਸ ਨਾਲ ਭਰਿਆ ਜਾਂਦਾ। ਅੱਗੇ ਲੇਖੈ ਮੰਗਿਆ ਹੋਰ ਦਸੂਣੀ ਪਾਏ। ਜਦੋਂ ਅੱਗੇ ਪ੍ਰਲੋਕ ਵਿੱਚ ਇਹ ਤੋਂ ਲੇਖਾ ਮੰਗਿਆ ਗਿਆ ਧਰਮ ਰਾਜੇ ਵੱਲੋਂ, ਯਮ ਰਾਜੇ ਵੱਲੋਂ, ਤਾਂ ਹੋਰ 10 ਹਿੱਸੇ ਸਵਾਹ ਸਿਰ 'ਤੇ ਪੈਂਦੀ ਹੈ, 10 ਹਿੱਸੇ ਹੋਰ ਜ਼ਿਆਦਾ ਮਾਰ ਪੈਂਦੀ ਹੈ। ਫਿਰ ਹੁਣ ਨਾਮ ਦੀ ਮਹਿਮਾ ਚੌਥੇ ਪਾਤਸ਼ਾਹ ਦੱਸਦੇ ਨੇ। ਪੌੜੀ ਨਾ ਸੁਣਿਆ ਸੁੱਚ ਸੰਜਮ ਜਮ ਨੇੜ ਨਾ ਆਵੈ। ਸੁੱਚ ਪਵਿੱਤਰਤਾ ਅਤੇ ਸੰਜਮ ਨਾਲ ਨਾਮ ਦੇ ਸੁਣਨ ਕਰਕੇ ਜਮ ਨੇੜੇ ਨਹੀਂ ਆਉਂਦਾ। ਨਾ ਸੁਣਿਆ ਘੱਟ ਚਾਨਣਾ ਆ ਹਨੇਰ ਗਵਾਵੈ। ਨਾਮ ਦੇ ਸੁਣਨ ਨਾਲ ਅੰਤਕਰਨ ਵਿੱਚ ਗਿਆਨ ਦਾ ਚਾਨਣ ਹੁੰਦਾ, ਜੋ ਅਗਿਆਨ ਨੂੰ ਹਨੇਰੇ ਨੂੰ ਗਾਉਣਾ। ਨਾ ਸੁਣਿਆ ਆਪ ਬੁੱਝੀਐ ਲਾਹਾ ਨਾਉ ਪਾਵੈ। ਨਾਮ ਦੇ ਸੁਣਨ ਨਾਲ ਆਪਣਾ ਸਰੂਪ ਸਮਝੀਦਾ ਭਾਈ, ਅਤੇ ਨਾਮ ਕਰਕੇ ਹੀ ਆਤਮ ਲਾਭ ਨੂੰ ਪਾਉਂਦਾ। ਨਾ ਸੁਣਿਆ ਪਾਪ ਕੱਟੀਐ ਨਿਰਮਲ ਸੱਚ ਪਾਵੈ। ਨਾਮ ਦੇ ਸੁਣਨ ਨਾਲ ਸਾਰੇ ਪਾਪ ਕੱਟੇ ਜਾਂਦੇ ਹਨ ਅਤੇ ਸੁੱਖ ਸਰੂਪ ਸੱਚੇ ਪਰਮਾਤਮਾ ਨੂੰ ਪਾ ਲੈਂਦਾ। ਨਾਨਕ ਨਾ ਸੁਣਿਆ ਮੁੱਖ ਉੱਜਲੇ ਨਾਉ ਗੁਰਮੁਖ ਧਿਆਵੈ। ਮਹਾਰਾਜ ਕਥਨ ਕਰਦੇ ਵੀ ਨਾਮ ਦੇ ਸੁਣਨ ਕਰਕੇ ਮੂੰਹ ਜਿਹੜਾ ਹੈ ਬੰਦੇ ਦਾ ਉਹ ਉੱਜਲਾ ਹੁੰਦਾ, ਪਰ ਗੁਰਮੁਖ ਬੰਦੇ ਹੀ ਗੁਰਾਂ ਦੁਆਰੇ ਨਾਮ ਨੂੰ ਧਿਆਉਂਦੇ ਨੇ। ਸਲੋਕ ਮਹੱਲਾ ਪਹਿਲਾ ਘਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੈ ਨਾਵਾਲ। ਪਹਿਲੇ ਪਾਤਸ਼ਾਹ ਮਹਾਰਾਜ ਪਾਵਨ ਸ਼ਬਦ ਫਰਮਾਉਂਦੇ ਆ, ਕੋਈ ਪਖੰਡੀ ਬੰਦਾ ਸੀ, ਉਹ ਪਖੰਡ ਸਹਿਤ ਠਾਕੁਰ ਪੂਜਾ ਕਰਦਾ ਸੀ, ਉਹਨੂੰ ਪਖੰਡ ਤੋਂ ਹਟਾਉਣ ਲਈ ਉਪਦੇਸ਼ ਦਿੰਦੇ ਆ। ਕਹਿੰਦੇ ਘਰ ਵਿੱਚ ਨਾਰਾਇਣ ਦੀ ਮੂਰਤੀ ਰੱਖੀ ਹੋਈ ਹੈ ਅਤੇ ਨਾਲ ਆਨੰਦ ਸੁਨੰਦ ਦੀ ਸਭਾ ਬਣਾਈ ਹੋਈ ਹੈ, ਸਭਾ ਨਾਲ। ਸੋ ਇਸ ਪ੍ਰਕਾਰ ਘਰ ਨਾਰਾਇਣ ਸਭਾ ਨਾਲ, ਸੋ ਇਸ ਤਰ੍ਹਾਂ ਸਭਾ ਪੋਲਾ ਕਰਕੇ ਬੋਲਣਾ, ਘਰ ਵਿੱਚ ਨਾਰਾਇਣ ਦੀ ਮੂਰਤੀ ਰੱਖੀ ਹੋਈ ਅਤੇ ਨਾਲ ਆਨੰਦ ਸੁਨੰਦ ਦੀ ਸਭਾ ਬਣਾਈ ਹੋਈ ਹੈ। ਸੋ ਫਿਰ ਕਹਿੰਦੇ ਨੇ ਪੂਜ ਕਰੇ ਰੱਖੈ ਨਾਭਾਲ, ਤੂੰ ਉਹਨਾਂ ਦੀ ਪੂਜਾ ਕਰਦਾ ਅਤੇ ਨਾਭਾਲ ਇਸ਼ਨਾਨ ਕਰਕੇ ਉਹਨਾਂ ਨੂੰ ਚੰਗੇ ਥਾਂ ਦੇ ਉੱਤੇ ਰੱਖਦਾ ਵੀ ਹੈ। ਕੁੰਗੂ ਚੰਨਣ ਫੁੱਲ ਚੜ੍ਹਾਏ ਪੈਰੀ ਪੈ ਪੈ ਬਹੁਤ ਮਨਾਏ। 1241 ਅੰਗ 'ਤੇ ਫਰਮਾਉਂਦੇ ਕੁੰਗੂ ਤੋਂ ਭਾਵ ਕੇਸਰ ਅਤੇ ਚੰਦਨ ਦੇ ਫੁੱਲ ਅਤੇ ਫਿਰ ਫੁੱਲ ਇਹ ਸਭ ਕੁਝ ਚੜ੍ਹਾਉਂਦਾ। ਫਿਰ ਠਾਕੁਰਾਂ ਦੀ ਅਤੇ ਪਾਰਖਦਾਂ ਦੀ ਪੈਰੀ ਪੈ ਪੈ ਕੇ ਬਹੁਤ ਹੀ ਪੂਜਾ ਕਰਕੇ ਮਨਾਉਂਦਾ ਉਹਨਾਂ ਨੂੰ। ਮਾਣੂਆਂ ਮੰਗ ਮੰਗ ਪਹਿਨੈ ਖਾਏ ਅੰਧੀ ਕੰਮੀ ਅੰਧ ਸਜਾਏ। ਕਹਿੰਦੇ ਠਾਕੁਰ ਜੀ ਤੋਂ ਨਹੀਂ ਮੰਗਦਾ ਮਾਣੂਆਂ, ਫਿਰ ਮਨੁੱਖਾਂ ਕੋਲ ਮੰਗ ਮੰਗ ਕੇ ਖਾਂਦਾ ਅਤੇ ਪਹਿਨਦਾ। ਕਹਿੰਦੇ ਅੰਨਿਆਂ ਬੰਦਿਆਂ, ਅੰਨਿਆਂ ਕੰਮਾਂ ਦੀ ਅੰਨੀ ਹੁੰਦੀ ਬਹੁਤੀ ਸਜ਼ਾ ਮਿਲਦੀ ਹੈ। ਮੱਥੇ ਇਹਨੂੰ ਟੇਕਦਾ, ਪੂਜਾ ਇਹਦੀ ਕਰਦਾ, ਮੰਗਦਾ ਲੋਕਾਂ ਤੋਂ ਹੈ, ਇਹਦੇ ਤੋਂ ਕਿਉਂ ਨਹੀਂ ਮੰਗਦਾ ਜਿਹੜਾ ਤੇਰਾ ਪਰਮੇਸ਼ਰ ਹੈ। ਭੁੱਖਿਆਂ ਦੇ ਨਾ ਮਰਦਿਆਂ ਰੱਖੈ ਅੰਧਾ ਝਗੜਾ ਅੰਧੀ ਸੱਥੈ। ਤੇਰਾ ਠਾਕੁਰ ਭੁੱਖਿਆਂ ਨੂੰ ਦਿੰਦਾ ਨਹੀਂ ਅਤੇ ਮਰਦਿਆਂ ਨੂੰ ਬਚਾਉਂਦਾ ਨਹੀਂ। ਜੇ ਤੇਰਾ ਠਾਕੁਰ ਦਿੰਦਾ ਹੁੰਦਾ ਤਾਂ ਤੂੰ ਲੋਕਾਂ ਕੋਲੋਂ ਕਿਉਂ ਮੰਗਦਾ? ਇਸ ਲਈ ਇਹਨਾਂ ਦੀ ਪੂਜਾ ਕਰਨ ਰੂਪ ਝਗੜਾ ਅੰਨਾ ਹੈ ਅਤੇ ਆਨੰਦ ਸੁਨੰਦ ਦੀ ਸੱਥੈ ਸਭਾ ਵੀ ਜਿਹੜੀ ਉਹ ਅੰਨੀ ਹੋਈ ਹੈ। ਮਹੱਲਾ ਪਹਿਲਾ ਸਭੇ ਸੁਰਤੀ ਯੋਗ ਸਭ ਸਭੇ ਵੇਦ ਪੁਰਾਣ। ਸਭੇ ਸੁਰਤੀ ਸਾਰੇ ਵੇਦ ਪਾਠੀ ਗਿਆਤ ਗਏ ਪੁਰਸ਼, ਯੋਗ ਸਭ ਹੁੰਦਾ ਸਾਰੇ ਯੋਗੀ ਪੁਰਸ਼ ਅਤੇ ਸਾਰੇ ਵੇਦ ਅਤੇ ਪ੍ਰਾਣ। ਸਭੇ ਕਰਨੇ ਤਾਪ ਸਭ ਸਭੇ ਗੀਤ ਗਿਆਨ। ਸਾਰੇ ਕਰਨੇ ਜਿਹੜੇ ਹੁੰਦੇ ਕਰਤੱਬ ਕਰਨੇ ਹੈ ਅਤੇ ਸਾਰੇ ਤਪ ਕਰਨੇ ਹੈ, ਸਾਰਿਆਂ ਗੀਤਾਂ ਦਾ ਪੜ੍ਹਨਾ ਅਤੇ ਗਿਆਨ ਦਾ ਕਥਨ ਕਰਨਾ। ਸਭੇ ਬੁੱਧੀ ਸੁੱਧ ਸਭ ਸਭ ਤੀਰਥ ਸਭ ਥਾਨ। ਸਾਰੇ ਬੁੱਧੀਵਾਨ ਪੁਰਸ਼ ਅਤੇ ਸਾਰੇ ਸੋਧੀ ਪੁਰਸ਼, ਸਾਰੀਆਂ ਸੁੱਧੀਆਂ ਅਤੇ ਸਾਰੇ ਤੀਰਥ ਅਤੇ ਸਾਰੇ ਦੇਵ ਅਸਥਾਨ, ਸਭ ਪਾਤਸ਼ਾਹੀਆਂ ਅਮਰ ਸਭ, ਸਭ ਖੁਸ਼ੀਆਂ ਸਭ ਖਾਨ, ਸਾਰੀਆਂ ਪਾਤਸ਼ਾਹੀਆਂ ਅਤੇ ਸਾਰੇ ਅਮਰ ਹੁੰਦਾ ਹੁਕਮ, ਅਤੇ ਸਾਰੀਆਂ ਖੁਸ਼ੀਆਂ ਅਤੇ ਸਾਰੇ ਖਾਨ ਹੁੰਦੇ ਸਰਦਾਰ, ਸਭੇ ਮਾਨਸ ਦੇਵ ਸਭ, ਸਭੇ ਯੋਗ ਧਿਆਨ, ਸਾਰੇ ਮਾਨਸ ਹੁੰਦਾ ਮਨੁੱਖ, ਅਤੇ ਸਾਰੇ ਦੇਵਤੇ, ਸਾਰੇ ਯੋਗੀ ਅਤੇ ਸਾਰੇ ਧਿਆਨੀ, ਸਭੇ ਪੁਰੀਆਂ ਖੰਡ ਸਭ, ਸਭੇ ਜੀ ਜਹਾਨ, ਇੰਦਰ ਆਦਿਕ ਸਾਰੀਆਂ ਪੁਰੀਆਂ, ਭਾਰਤ ਇਲਾਬਰਤ ਆਦਿਕ ਸਾਰੇ ਨੌ ਖੰਡ, ਅਤੇ ਸੰਸਾਰ ਦੇ ਸਾਰੇ ਜਿਹੜੇ ਜੀਵ ਹਨ, ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ, ਇਹਨਾਂ ਸਾਰਿਆਂ ਨੂੰ ਪਰਮੇਸ਼ੁਰ ਆਪਣੇ ਹੁਕਮ ਵਿੱਚ ਚਲਾਉਂਦਾ। ਸੋ ਕਰਮੀ ਭਾਵ ਜੀਵਾਂ ਦੇ ਮੱਥੇ ਪਰ ਕਰਮਾਂ ਅਨੁਸਾਰ ਹੁਕਮ ਰੂਪੀ ਕਲਮ ਵਹਿ ਵਗ ਰਹੀ ਹੈ, ਚੱਲ ਰਹੀ ਹੈ। ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀ ਮਾਣ, ਸਤਿਗੁਰੂ ਕਥਨ ਕਰਦੇ ਉਹ ਆਪ ਸੱਚਾ ਹੈ, ਉਹਦਾ ਨਾਮ ਸੱਚਾ ਹੈ, ਤੋ ਉਹਦੀ ਜਿਹੜੀ ਸਤਸੰਗ ਰੂਪ ਸਭਾ ਵੀ ਦੀ ਦਾ ਜਿਹੜਾ ਦੀ ਬਾਣ ਹੁੰਦਾ ਆਸਰਾ ਵੀ ਸੱਚਾ ਹੈ। ਹੁਣ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ 'ਚ ਲਿਖਿਆ, ਮੰਨੇ ਕੀ ਗੱਤ ਕਹੀ ਨਾ ਜਾਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਾਵੈ ਮੋਖ ਦੁਆਰ। ਇਹ ਨਹੀਂ ਲੱਗਿਆ ਪਤਾ ਵੀ ਮੰਨੈ ਅੱਖਰ ਕਿਹਨੂੰ ਕਿਹਾ, ਵੀ ਕਿਹਨੂੰ ਮੰਨਣਾ ਜੀ। ਮਹਾਰਾਜ ਕਹਿੰਦੇ ਭਾਈ ਉਹ ਵੀ ਦੱਸਦੇ ਹਾਂ, ਸਾਰੀ ਸੰਗਤ ਸੁਣੋ ਪਿਆਰ ਨਾਲ। ਪੌੜੀ ਨਾਏ ਮੰਨਿਆ ਸੁੱਖ ਉਪਜੈ ਨਾਮੇ ਗਤ ਹੋਈ, ਭਾਈ ਉੱਥੇ ਲਿਖਿਆ ਮੰਨੈ ਸੁਰਤ ਹੋਇਆ ਮਨ ਬੁੱਧ, ਭਾਵ ਨਾਮ ਦੇ ਮੰਨੇ ਹੀ ਸੁੱਖ ਪੈਦਾ ਹੁੰਦਾ, ਨਾਮ ਦਾ ਮੰਨਣ ਕਰਿਆ ਕਰੋ। ਲਿਖਿਆ ਹੋਇਆ ਮਹਾਰਾਜ ਨੇ ਕਿ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣਾ ਮਨ ਕੋਏ, ਅਤੇ ਨਾਮ ਜਪਦੇ ਹੀ ਗਤ ਹੋਈ ਮੁਕਤ ਹੋਈ ਦਾ। ਨਾਏ ਮੰਨਿਆ ਪਤ ਪਾਈਐ ਹਿਰਦੈ ਹਰ ਸੋਈ, ਨਾਮ ਦੇ ਮੰਨੇ ਹੀ ਹਿਰਦੇ ਵਿੱਚ ਉਸ ਹਰੀ ਪਤੀ ਨੂੰ ਪਾਈਦਾ। ਨਾਏ ਮੰਨਿਆ ਭਵਜਲ ਲੰਘੀ ਆ ਫਿਰ ਵਿਘਨ ਨਾ ਹੋਈ, ਨਾਮ ਦੇ ਮੰਨੇ ਸੰਸਾਰ ਸਮੁੰਦਰ ਤੋਂ ਪਾਰ ਲੰਘੀ ਦਾ ਫਿਰ ਕੋਈ ਦੁੱਖ ਨਹੀਂ ਹੁੰਦਾ। ਨਾਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ, ਨਾਮ ਦੇ ਮੰਨੀ ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਪ੍ਰਗਟ ਹੁੰਦਾ, ਅਤੇ ਸਾਰੀ ਦੁਨੀਆਂ ਨਾਮ ਦੇ ਆਸਰੇ ਹੈ। ਨਾਨਕ ਸਤਿਗੁਰ ਮਿਲਿਆ ਨਾਉ ਮੰਨਿਆ ਮੰਨੀਐ, ਨਾਨਕ ਸਤਿਗੁਰ ਮਿਲਿਆ ਨਾਉ ਮੰਨੀਐ ਜਿਨ ਦੇਵੈ ਸੋਈ। ਮਹਾਰਾਜ ਕਥਨ ਕਰਦੇ ਆ ਵੀ ਸਤਿਗੁਰਾਂ ਨਾਲ ਮਿਲਣੇ ਕਰਕੇ ਨਾਮ ਦਾ ਮੰਨਣ ਹੁੰਦਾ, ਪਰ ਜਿਹਨੂੰ ਗੁਰਾਂ ਦਾ ਮੇਲ ਹੁੰਦਾ ਉਹੀ ਗੁਰਾਂ ਨੂੰ ਮਿਲਦਾ।